ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਤੀਜਾ ਸਦਾ ਧੰਨ ਅੰਤਰਨਾਮ ਸੰਭਾਲੇ ਜੀ ਅਜੰਤ ਜਿਨਹੇ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰਿਕੈ ਨਾਮ ਰੱਤੇ ਲਿਵਲਾਏ ਸਦਾ ਧੰਨ ਅੰਤਰਨਾਮ ਸੰਭਾਲੇ ਜੀ ਅਜੰਤ ਜਿਨਹੇ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰਿਕੈ ਨਾਮ ਰੱਤੇ ਲਿਵਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸਾਤ ਸਿਗਾਰ ਰਾਵੇ ਪ੍ਰਭ ਸੋਏ ਹਉ ਮੈਂ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਹੋ ਭੁੱਲਾ ਜਨਮ ਗਵਾਏ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਮਾਲਿਕ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਜ਼ੂਰ ਦੇ ਚਰਨਾਂ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਜੋ ਸ਼ਬਦ ਸਮੁੱਚੀ ਲੋਕਾਈ ਦੇ ਉਧਾਰ ਵਾਸਤੇ ਬਖਸ਼ਿਸ਼ ਕੀਤਾ, ਅੱਜ ਦਾ ਇਹ ਅੰਮ੍ਰਿਤ ਬਚਨ ਤੀਸਰੇ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਰਾਗ ਤਨਾਸਰੀ ਹੈ, ਸ਼ਬਦ ਦਾ ਪਾਠ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤਾ ਹੈ। ਅੱਜ ਦੀ ਸ਼ਬਦ ਵਿਚਾਰ ਦਾ ਜੋ ਮਰਕਜ਼ ਹੈ, ਧੁਰਾਕ ਹੈ, ਉਹ ਤਿੰਨ ਬਚਨਾਂ 'ਤੇ ਆਧਾਰਿਤ ਹੋਵੇਗਾ। ਪਹਿਲਾ ਕਿ ਸਦੀਵ ਕਾਲ ਰਹਿਣ ਵਾਲੀ ਜਿਹੜੀ ਦੌਲਤ ਹੈ, ਧਨ ਹੈ, ਉਹ ਕੇਵਲ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ ਤੇ ਉਹ ਸੰਗ੍ਰਹਿ ਤਾਂ ਹੁੰਦਾ ਹੈ ਜੇ ਕੋਈ ਸਤਿਗੁਰੂ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦਿੰਦਾ ਹੈ। ਨਾਮ ਧਨ ਗੁਰੂ ਸੇਵਾ ਵਿੱਚੋਂ ਪ੍ਰਾਪਤ ਹੁੰਦਾ ਹੈ। ਮੁਕਤੀ ਦਾ ਦਾਤਾ ਹੈ ਇਹ, ਤੇ ਸਤਿਗੁਰੂ ਕਹਿੰਦੇ ਨੇ ਆਪਣੇ ਅੰਤਰ ਇਸ ਨਾਮ ਧਨ ਨੂੰ ਸੰਭਾਲ ਕੇ ਰੱਖ, ਇਹ ਸਦੀਵ ਰਹੇਗਾ। ਪਹਿਲਾ ਇਹ ਬਚਨ ਵਿਚਾਰ ਦਾ ਧੁਰਾ ਹੋਵੇਗਾ ਇਹ। ਦੂਸਰਾ ਕਿ ਖੌਮੇ ਵਿੱਚ ਮੈਂ ਮੇਰੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਅਤੇ ਖੌਮੇ ਵਿੱਚ ਗੁਰੂ ਦੀ ਪ੍ਰਸੰਨਤਾ ਵੀ ਨਹੀਂ। ਦੂਸਰਾ ਬਚਨ ਇਹ ਹੋਵੇਗਾ। ਤੀਸਰਾ ਕਿ ਆਪਣਾ ਉਦਮ, ਆਪਣਾ ਪੁਰਸ਼ਾਰਥ, ਆਪਣਾ ਕਰਮ ਇੰਨੀ ਅਹਿਮੀਅਤ ਨਹੀਂ ਰੱਖਦਾ, ਪਾਰ ਬ੍ਰਹਮ ਪਰਮੇਸ਼ਵਰ ਦਾ ਮਿਲਾਪ ਵੀ ਉਸ ਨੂੰ ਹੈ ਜਿਸ ਉੱਪਰ ਉਸ ਦੀ ਆਪਣੀ ਨਦਰ ਹੋ ਜਾਂਦੀ ਹੈ। ਆਓ ਸਾਧ ਸੰਗਤ, ਆਪ ਜੋ ਹਾਲ ਵਿੱਚ ਇਕੱਤਰ ਹੋਵੋ ਔਰ ਜੋ ਆਪਣੇ ਘਰਾਂ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲਾਈਵ ਹਜ਼ੂਰ ਦੇ ਇਸ ਦੀਵਾਨ ਦੀ ਦੇਖ ਰਹੇ ਹੋ, ਸੁਣ ਰਹੇ ਹੋ, ਕਰੋ ਕਿਰਪਾ, ਬਖਸ਼ੋ ਅਸੀਸ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਆਪਣੀ ਕਿਰਪਾ ਬਖਸ਼ਿਸ਼ ਵਰਤਾਓ, ਆਪ ਵਿੱਚ ਵਰਤ ਕੇ ਸ਼ਬਦ ਦੀ ਵਿਚਾਰ, ਭੈ, ਭਾਵਨਾ, ਸ਼ਰਧਾ, ਅਕੀਦਤ ਔਰ ਇਕਾਗਰਤਾ ਨਾਲ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਅਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹਲਾ ਤੀਜਾ, ਸਦਾ ਧੰਨ ਅੰਤਰਨਾਮ ਸੰਭਾਲੇ।
ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਤਨਾਸਰੀ ਰਾਗ ਵਿੱਚ ਇਸ ਸ਼ਬਦ ਨੂੰ ਉਚਾਰਨ ਕਰਦੇ ਨੇ ਔਰ ਪਹਿਲਾ ਬਚਨ ਹਜ਼ੂਰ ਦਾ ਹੈ, ਸਦਾ ਧੰਨ ਅੰਤਰਨਾਮ ਸੰਭਾਲੇ। ਸਦਾ ਦਾ ਅਰਥ ਹੈ ਸਦੀਵ ਰਹਿਣ ਵਾਲਾ, ਧੰਨ ਦਾ ਲਫ਼ਜ਼ੀ ਅਰਥ ਭਾਵੇਂ ਅਸੀਂ ਦੌਲਤ ਕਰਨੇ ਹਾਂ। ਅੱਗੇ ਵਿਸਤਾਰ ਸਹਿਤ ਬੇਨਤੀ ਕਰਾਂਗਾ ਕਿ ਧੰਨ ਸ਼ਬਦ ਕਿਸ ਕਿਸ ਅਰਥ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਇਆ ਹੈ, ਪਰ ਇੱਥੇ ਧੰਨ ਦਾ ਭਾਵ ਅਰਥ ਹੋਵੇਗਾ ਪਰਮਾਤਮਾ ਦਾ, ਵਾਹਿਗੁਰੂ ਦਾ, ਪਰਮੇਸ਼ਵਰ ਦਾ ਨਾਮ। ਸਦਾ ਧੰਨ ਸਦੀਵ ਕਾਰ ਰਹਿਣ ਵਾਲਾ ਹੈ ਪਰਮਾਤਮਾ ਦਾ ਨਾਮ। ਮਹਾਰਾਜ ਸ਼ਬਦ ਵਰਦੇ ਨੇ ਸਦਾ ਧੰਨ ਅੰਤਰ ਨਾਮ ਸੰਭਾਲੇ, ਕਿ ਜਿਹੜਾ ਜੀਵ ਮਨੁੱਖ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਨਾਮ ਨੂੰ ਸੰਭਾਲ ਕੇ ਰੱਖਦਾ ਹੈ, ਸਦੀਵ ਕਾਰ ਰਹਿਣ ਵਾਲਾ ਧੰਨ ਉਹ ਹੀ ਹੈ।
ਜੀ ਜੰਤ ਜਿਨਹੇ ਪ੍ਰਤ ਪਾਲੇ।
ਔਰ ਕਿਹੜਾ ਨਾਮ? ਇੱਥੇ ਸ਼ਬਦ ਹੈ ਜੀ ਜੰਤ, ਜਿੰਨੇ ਵੀ ਆ ਜੀਵ ਜੰਤ ਨੇ, ਪ੍ਰਾਣੀ ਨੇ, ਜਿਹੜਾ ਪਰਮਾਤਮਾ ਇਹਨਾਂ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ, ਜਿਹੜੇ ਵਾਹਿਗੁਰੂ ਜੀ ਇਹਨਾਂ ਜੀਵਾਂ ਨੂੰ ਰਿਜ਼ਕ ਦਿੰਦੇ ਨੇ, ਇਹਨਾਂ ਨੂੰ ਜ਼ਿੰਦਗੀ ਤੇ ਸਵਾਸ ਦਿੰਦੇ ਨੇ, ਜਿਹੜਾ ਉਸ ਪਰਮਾਤਮਾ ਦੇ ਨਾਮ ਦੀ ਸੰਭਾਲ ਕਰਦਾ ਅੰਤਰ ਆਤਮੇ, ਹਜ਼ੂਰ ਕਹਿੰਦੇ ਨੇ ਉਹ ਹੀ ਧੰਨ ਸਦੀਵ ਰਹਿਣ ਵਾਲਾ ਹੈ। ਇਹਦੇ ਅਨਵੇ ਅਰਥ ਬਹੁਤ ਸੋਹਣੇ ਢੁਕਣਗੇ ਕਿ ਜਿਸ ਪਰਮਾਤਮਾ ਨੇ ਜੀਵ ਜੰਤ ਪੈਦਾ ਕੀਤੇ, ਜਿਹੜਾ ਉਸ ਪਰਮਾਤਮਾ ਦੇ ਨਾਮ ਦੀ ਸੰਭਾਲ ਕਰਦਾ ਆਪਣੇ ਅੰਤਰ ਆਤਮੇ, ਪਰਮਾਤਮਾ ਦਾ ਨਾਮ ਸਦੀਵ ਕਰ ਰਹਿਣ ਵਾਲਾ ਧੰਨ ਹੈ।
ਮੁਕਤ ਪਦਾਰਥ ਤਿੰਨ ਕਉ ਪਾਏ।
ਹਜ਼ੂਰ ਕਹਿੰਦੇ ਨੇ ਜਿਹੜਾ ਮੁਕਤੀ ਦਾ ਪਦਾਰਥ ਹੈ, ਜਿਸ ਰਾਹੀਂ ਸਾਨੂੰ ਮੁਕਤੀ ਮਿਲਣੀ ਹੈ, ਬੰਧਨ ਛੁੱਟਣੇ ਨੇ, ਬੰਧਨ ਟੁੱਟਣੇ ਨੇ, ਬੰਧਨ ਕੱਟੇ ਜਾਣੇ ਨੇ, ਇਹ ਪਰਮਾਤਮਾ ਦਾ ਮੁਕਤ ਪਦਾਰਥ ਜੋ ਹੈ ਇਹ ਉਹਨਾਂ ਨੂੰ ਨਸੀਬ ਹੁੰਦਾ ਹੈ।
ਹਰ ਕੈ ਨਾਮ ਰਤ ਤੇ ਲਿਵ ਲਾਏ।
ਕਿਹਨਾਂ ਨੂੰ? ਸਤਿਗੁਰੂ ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੱਤੇ ਹੋਏ ਨੇ, ਰੰਗੀਚੇ ਹੋਏ ਨੇ, ਤੇ ਜਿਨ੍ਹਾਂ ਦੀ ਲਿਵ ਸਦੀਵ ਕਾਲ ਪਰਿਪੂਰਨ ਪਰਮਾਤਮਾ ਦੇ ਵਿੱਚ ਹੀ ਜੁੜੀ ਰਹਿੰਦੀ ਹੈ। ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਅੰਮ੍ਰਿਤ ਇਸ ਸ਼ਬਦ ਦਾ ਪਹਿਲਾ ਪਦਾਕ ਹੈ ਤੇ ਇਸ ਪਹਿਲੇ ਪਦੇ ਵਿੱਚ ਚਾਰ ਤੁਕਾਂ ਆਈਆਂ। ਸਭ ਤੋਂ ਪਹਿਲਾਂ ਅਸੀਂ ਇਸ ਨੂੰ ਆਧਾਰ ਬਣਾ ਕੇ ਸੰਖੇਪ ਜੀ ਇਸ ਦੀ ਵਿਚਾਰ ਕਰਨ ਦਾ ਯਤਨ ਕਰਨੇ ਹਾਂ। ਦਾਸ ਨੇ ਆਰੰਭ 'ਚ ਬੇਨਤੀ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ 'ਚ ਧਨ ਲਫ਼ਜ਼ ਦੀ ਵਰਤੋਂ ਹਜ਼ੂਰ ਨੇ ਬਹੁਤ ਥਾਈਂ ਕੀਤੀ ਹੈ ਅਤੇ ਇਹ ਵੀ ਸੱਚ ਹੈ ਕਿ ਧਨ ਗੁਰੂ ਗ੍ਰੰਥ ਸਾਹਿਬ ਅੰਦਰ ਬਹੁ ਅਰਥਾਂ ਵਿੱਚ ਆਇਆ ਹੈ। ਜਿਵੇਂ ਹੁਣ ਸ਼ਬਦ ਹੈ ਸਦਾ ਧਨ, ਉਚਾਰਨ ਅਸੀਂ ਇਹਦਾ ਧਨ ਹੀ ਕਰ ਰਹੇ ਹਾਂ। ਇੱਥੇ ਧਨ ਦਾ ਅਰਥ ਅਸੀਂ ਕੀਤਾ ਹੈ ਪਰਮਾਤਮਾ ਦਾ ਨਾਮ। ਗੁਰੂ ਗ੍ਰੰਥ ਸਾਹਿਬ ਵਿੱਚ ਧਨ ਦਾ ਅਰਥ ਦੌਲਤ ਵੀ ਹੈ। ਸੰਸਾਰੀ ਦੌਲਤ ਲਈ ਵੀ ਸਤਿਗੁਰੂ ਨੇ ਧਨ ਸ਼ਬਦ ਵਰਤਿਆ। ਜਿਵੇਂ ਅਸੀਂ ਪਾਠ ਕਰ ਰਹੇ ਹਾਂ ਕਾਚਾ ਧਨ ਸੰਚੈ ਮੂਰ ਗਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਉੱਥੇ ਕਾਚਾ ਧਨ ਜਦੋਂ ਆ ਗਿਆ ਉਹਦਾ ਅਰਥ ਨਾਮ ਨਹੀਂ, ਉਸ ਦਾ ਅਰਥ ਹੈ ਸੰਸਾਰੀ ਧਨ, ਸੰਸਾਰ ਦੀ ਦੌਲਤ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਧਨ ਲਫ਼ਜ਼ ਜਿਹੜਾ ਹੈ ਇਹ ਸ਼ਾਬਾਸ਼ ਵਾਸਤੇ ਆਇਆ। ਜੇ ਕਿਸੇ ਦੀ ਉਸਤਤ ਕਰਨੀ ਹੋਵੇ, ਕਿਸੇ ਦੀ ਸਿਫਤ ਕਰਨੀ ਹੋਵੇ, ਧਨ ਲਫ਼ਜ਼ ਦੀ ਵਰਤੋਂ ਦਾਤਾਰ ਨੇ ਉੱਥੇ ਵੀ ਕੀਤੀ। ਜਿਵੇਂ ਗੁਰੂ ਰਾਮਦਾਸ ਦਾ ਇਹ ਬਚਨ ਹੈ, ਅਸੀਂ ਪੜ੍ਹਦੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰਸੋਈ। ਉੱਥੇ ਧਨ ਦਾ ਅਰਥ ਨਾਮ ਧਨ ਨਹੀਂ, ਉੱਥੇ ਧਨ ਦਾ ਅਰਥ ਸੰਸਾਰੀ ਧਨ ਨਹੀਂ, ਉੱਥੇ ਧਨ ਦਾ ਲਫ਼ਜ਼ੀ ਅਰਥ ਅਸੀਂ ਕਰਾਂਗੇ ਕਿ ਸ਼ਾਬਾਸ਼ ਉਸਤਤੀ ਸ਼ਿਵਦ, ਉੱਥੇ ਧਨ ਦਾ ਅਰਥ ਇਹ ਵੇ। ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਧਨ ਲਫ਼ਜ਼ ਦੇ ਅਰਥ ਹਜ਼ੂਰ ਨੇ ਇਸਤਰੀ ਦੇ ਰੂਪ 'ਚ ਵੀ ਕੀਤੇ ਨੇ। ਜਿਵੇਂ ਅਸੀਂ ਇਹ ਗੁਰਦੇਵ ਦਾ ਬਚਨ ਪੜ੍ਹਨੇ ਆ, ਬਾਣੀ 'ਚ ਵੀ ਆਵੇਗਾ, ਇਸੇ ਸ਼ਬਦ ਵਿੱਚ ਵੀ ਆਵੇਗਾ। ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਉੱਥੇ ਧਨ ਦਾ ਅਰਥ ਇਸਤਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਧਨ ਲਫ਼ਜ਼ ਦਾ ਅਰਥ ਗੁਰਦੇਵ ਨੇ ਐਸ ਕਾਇਆ ਦੇ ਰੂਪ 'ਚ ਵੀ ਕੀਤਾ ਹੈ। ਜਿਵੇਂ ਮਾਰੂ ਰਾਗ 'ਚ ਗੁਰੂ ਅਰਜੁਨ ਦੇਵ ਦਾ ਬਚਨ ਕਹਿ ਕਿ ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੋਪਾਲੇ। ਉੱਥੇ ਲਫ਼ਜ਼ ਧਨ ਹੈ, ਪਰ ਉੱਥੇ ਧਨ ਦਾ ਅਰਥ ਹੈ ਮਨੁੱਖ ਦੀ ਕਾਇਆ। ਉਸ ਵਕਤ ਕਾਇਆ ਦੇ ਅਰਥ ਸਤਿਗੁਰੂ ਨੇ ਇਸਤਰੀ ਰੂਪ 'ਚ ਕੀਤੇ ਨੇ। ਸਭ ਤੋਂ ਪਹਿਲੀ ਬੇਨਤੀ ਸਿਰਫ ਦਾਸ ਦੀ ਇਹ ਸੀ ਕਿ ਧਨ ਲਫ਼ਜ਼ ਗੁਰੂ ਗ੍ਰੰਥ ਸਾਹਿਬ 'ਚ ਬਹੁ ਵਾਰੀ ਆਇਆ ਅਤੇ ਬਹੁ ਅਰਥਾਂ ਵਿੱਚ ਹਜ਼ੂਰ ਨੇ ਇਹਦੀ ਵਰਤੋਂ ਕੀਤੀ। ਜਿਹੜਾ ਅੱਜ ਅੰਮ੍ਰਿਤ ਸ਼ਬਦ ਆਇਆ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ, ਕਹਿੰਦੇ ਨੇ ਉਸ ਪਰਮਾਤਮਾ ਨੂੰ ਯਾਦ ਕਰ ਜਿਸ ਨੇ ਜੀਵ ਜੰਤ ਪੈਦਾ ਕੀਤੇ ਨੇ, ਅਤੇ ਇਹ ਉਹ ਧਨ ਹੈ ਜਿਹੜਾ ਸਦੀਵ ਕਾਲ ਤੇਰੇ ਨਾਲ ਰਹੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਇਸ ਸੰਸਾਰ ਦੇ ਕਾਰ ਵਿਕਾਰ ਦੇ ਲਈ ਮਨੁੱਖ ਨੂੰ ਸੱਚ ਇਹ ਵੇ ਕਿ ਦੌਲਤ ਦੀ ਲੋੜ ਹੈ। ਗੁਰੂ ਸਾਹਿਬ ਨੇ ਬਾਣੀ 'ਚ ਇਹਦੀ ਬਹੁਤ ਵਾਰੀ ਜ਼ਿਕਰ ਕੀਤਾ ਦੌਲਤ ਬਾਰੇ ਵੀ। ਜਿਵੇਂ ਕਬੀਰ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਨੇ, ਮੇਰਾ ਖਿਆਲ ਸਭ ਤੋਂ ਜ਼ਿਆਦਾ ਕਬੀਰ ਸਾਹਿਬ ਨੇ ਮਾਇਆ ਦੇ ਸੰਬੰਧ ਵਿੱਚ ਬਹੁਤ ਕੁਛ ਕਿਹਾ। ਬਾਣੀ ਨੇ ਕਿਤੇ ਸਰਪਣੀ ਕਿਹਾ, ਕਿਤੇ ਡਾਇਣ ਕਿਹਾ, ਕਿਤੇ ਨਾਗਨ ਕਿਹਾ, ਪਰ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗੁਜਰਾਨ ਦੇ ਰੂਪ 'ਚ ਇਹਦੇ ਲਈ ਇੱਕ ਸ਼ਬਦ ਵਰਤਿਆ ਹੈ, ਗ੍ਰਹਿ ਸ਼ੋਭਾ ਜਾ ਕੇ ਰੇ ਨਾਖੇ ਆਵਤ ਪਈਆ ਖੋਦੇ ਜਾ ਕੇ। ਕਬੀਰ ਸਾਹਿਬ ਦਾ ਬਚਨ ਕਹਿੰਦੇ ਜਿਸ ਘਰ ਦੇ ਅੰਦਰ ਦੌਲਤ ਨਹੀਂ, ਜਿਸ ਘਰ ਦੇ ਅੰਦਰ ਪਦਾਰਥ ਨਹੀਂ, ਕਈ ਵਾਰੀ ਉਸ ਘਰ ਵਿੱਚ ਆਏ ਹੋਏ ਅਤਿਥੀ, ਉਸ ਘਰ ਵਿੱਚ ਆਏ ਹੋਏ ਮਹਿਮਾਨ, ਉਸ ਘਰ ਵਿੱਚ ਆਏ ਹੋਏ ਲੋੜਵੰਦ, ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ, ਉਹ ਭੁੱਖੇ ਚਲੇ ਜਾਂਦੇ ਆ। ਇਹਦਾ ਮਤਲਬ ਕਬੀਰ ਸਾਹਿਬ ਕਹਿ ਰਹੇ ਆ ਕਿ ਅਸਲ 'ਚ ਧਨ ਲੋੜ ਮਾਤਰ ਵਾਸਤੇ ਜ਼ਰੂਰੀ ਹੈ। ਬੇਨਤੀ ਸੁਣਿਓ ਜੋ ਅਰਜ਼ ਕਰਨ ਲੱਗਾ, ਪਰ ਇਹ ਇੱਕ ਥਾਂ 'ਤੇ ਟਿਕਦਾ ਨਹੀਂ, ਇਹਦਾ ਇਹਨੇ ਟਿਕਣਾ ਵੀ ਨਹੀਂ ਇੱਕ ਜਗ੍ਹਾ 'ਤੇ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਹੈ ਕਿ ਜਿੰਨਾ ਮਰਜ਼ੀ ਇਕੱਤਰ ਕਰ ਲਈਏ, ਇੱਕ ਤਾਂ ਮਾਨਸਿਕ ਤੌਰ 'ਤੇ ਬੜਾ ਵੱਡਾ ਪ੍ਰਭਾਵ ਪਾਉਂਦਾ, ਇਸ ਨੂੰ ਮੰਨੀਏ ਅਸੀਂ, ਜਦੋਂ ਆਉਂਦਾ ਉਦੋਂ ਵੀ ਮਾਨਸਿਕ ਬਿਰਤੀ ਉੱਤੇ ਬੜਾ ਅਸਰ ਕਰਦਾ ਅਤੇ ਜਦੋਂ ਚਲਾ ਜਾਂਦਾ ਉਦੋਂ ਵੀ ਮਾਨਸਿਕ ਤੌਰ 'ਤੇ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਗੁਰੂ ਸਾਹਿਬ ਦੇ ਮੁਤਾਬਕ ਜਦੋਂ ਇਨਸਾਨ ਕੋਲ ਆਉਂਦਾ ਉਦੋਂ ਅਕਸਰ ਬੰਦਾ ਅਹੰਕਾਰੀ ਹੋ ਜਾਂਦਾ ਅਤੇ ਜਦੋਂ ਇਹ ਸੰਸਾਰ ਵਿੱਚ ਬੰਦੇ ਕੋਲੋਂ ਧਨ ਚਲਾ ਜਾਂਦਾ ਉਦੋਂ ਅਕਸਰ ਬੰਦਾ ਕਈ ਤਾਂ ਮਾਰੀ ਜਾਂਦੇ ਆ ਅਤੇ ਖਿਮਾ ਕਰਿਓ ਕਈ ਦਿਮਾਗੀ ਤੌਰ 'ਤੇ ਆਪਣਾ ਸੰਤੁਲਨ ਗਵਾ ਦਿੰਦੇ ਆ, ਕਮਲਿਆਂ ਕਰਕੇ ਚਲਾ ਜਾਂਦਾ। ਗੁਰੂ ਗ੍ਰੰਥ ਸਾਹਿਬ 'ਚ ਅਸੀਂ ਇਹ ਬਚਨ ਪੜ੍ਹਦੇ ਹਾਂ, ਜਬ ਕਿਛ ਪਾਵੈ ਤਬ ਗਰਭ ਕਰਤ ਖੈ, ਮਾਇਆ ਗਈ ਤਬ ਰੋਵਨ ਲਗਤ ਖੈ। ਇੱਕ ਹਿੰਦੀ ਦੇ ਵਿਦਵਾਨ ਨੇ ਕੁੰਡਲੀਆ ਲਿਖਿਆ ਹੈ ਜੀ, ਧਨ ਦੇ ਸੰਬੰਧ ਵਿੱਚ ਦਾਸ ਸਿਰਫ ਬੇਨਤੀ ਕਰੇਗਾ ਥੋੜ੍ਹੀ ਜਿਹੀ ਅਰਜ਼ ਕਰਕੇ, ਦੁਨਿਆਵੀ ਧਨ ਕਦੀ ਵੀ ਟਿਕਿਆ ਨਹੀਂ, ਕਦੀ ਵੀ ਕਿਸੇ ਦਾ ਹੋਇਆ ਨਹੀਂ, ਪਰਮਾਤਮਾ ਦਾ ਨਾਮ ਧਨ ਗੁਰਮੁਖੋ ਐਸਾ ਜਿਹਨੂੰ ਨਾ ਪੁੱਤ ਖੋ ਸਕਦਾ, ਨਾ ਧੀ ਖੋ ਸਕਦੀ ਏ, ਨਾ ਕੋਈ ਕਬਜ਼ਾ ਕਰ ਸਕਦਾ, ਨਾ ਕੋਈ ਕੋਰਟ ਕਚਹਿਰੀ ਵਿੱਚ ਕੇਸ ਕਰਕੇ ਇਹਨੂੰ ਆਪਣੇ ਹੱਕ 'ਚ ਕਰ ਸਕਦਾ। ਨਾਮ ਧਨ ਤਾਂ ਹੋਵੇ ਜਿੱਥੇ ਸਾਡੀ ਆਤਮਾ ਜਾਏਗੀ, ਪਰਮਾਤਮਾ ਦਾ ਨਾਮ ਧਨ ਨਾਲ ਜਾਏਗਾ, ਇਹਨੂੰ ਕੋਈ ਵੀ ਖੋਣ ਵਾਲਾ ਨਹੀਂ। ਥੋੜ੍ਹਾ ਜਿਹਾ ਸਿਰਫ ਦੁਨਿਆਵੀ ਤੌਰ 'ਤੇ ਇੱਕ ਬੇਨਤੀ ਕਰਨ ਲੱਗਾ ਕਿ ਜਦੋਂ ਆਉਂਦਾ ਉਦੋਂ ਮਾਨਸਿਕ ਤੌਰ 'ਤੇ ਬੰਦੇ ਨੂੰ ਪ੍ਰਭਾਵਿਤ ਕਰਦਾ ਅਤੇ ਜਾਂਦਾ ਅਤੇ ਤਾਂ ਵੀ ਪ੍ਰਭਾਵਿਤ ਕਰਦਾ। ਹਾਂ, ਜਿਸ ਕੋਲ ਪਰਮਾਤਮਾ ਦਾ ਸਿਮਰਨ ਹੈ, ਜਿਸ ਕੋਲ ਪਰਮਾਤਮਾ ਦਾ ਚਿੰਤਨ ਹੈ, ਜਿਸ ਉੱਤੇ ਪਰਮਾਤਮਾ ਦੀ ਨਜ਼ਰ ਹੈ, ਉਹਦੇ ਕੋਲ ਆਉਂਦਾ ਉਹ ਤਾਂ ਵੀ ਸ਼ੁਕਰ ਕਰਦਾ ਅਤੇ ਯਾਦ ਰੱਖਿਓ ਜਦੋਂ ਚਲਾ ਜਾਂਦਾ ਉਦੋਂ ਵੀ ਪਰਮਾਤਮਾ ਦਾ ਸ਼ੁਕਰ ਹੀ ਕਰਦਾ। ਇੱਕ ਇੱਥੇ ਬੇਨਤੀ ਜਿਹੜੀ ਕਰਨ ਲੱਗਾ, ਉਹ ਹਿੰਦੀ ਦਾ ਇੱਕ ਕੁੰਡਲੀਆ ਹੈ ਜੀ, ਉਹਦੇ ਵਿੱਚ ਬਚਨ ਹੈ ਬੜਾ ਸੋਹਣਾ, ਕਹਿੰਦੇ ਨੇ ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਜੁੱਤਮਾਰ, ਦੋਨਾਂ ਤਰੀਕਿਆਂ ਨਾਲ ਮਾਰ ਕਰਦੀ। ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਜੁੱਤਮਾਰ, ਆਏ ਤੋ ਬੌਰਾਏ ਨਰ, ਜਾਏ ਕਰੇ ਖੁਆਰ, ਜਾਏ ਕਰੇ ਖੁਆਰ, ਮਰੇ ਨਰ ਚੂਰ ਚੂਰ ਕੈ, ਆਵੋ ਵੱਡਾ ਅਹੰਕਾਰ ਤੁਰੇ ਨਰ ਕੂਰ ਕੂਰ ਕੈ। ਫਿਰ ਇਸ ਨੂੰ ਥੋੜ੍ਹਾ ਜਿਹਾ ਸਮਝਿਓ, ਦੋਨਾਂ ਤਰੀਕਿਆਂ ਨਾਲ ਮਾਰਦੀ, ਜਦੋਂ ਆਉਂਦੀ ਏ ਉਦੋਂ ਬੰਦਾ ਘੂਰ ਘੂਰ ਕੇ ਵਹਿੰਦਾ ਸਾਰਿਆਂ ਨੂੰ, ਅਤੇ ਚੇਤੇ ਰੱਖਿਓ ਜਦੋਂ ਜਾਂਦੀ ਏ ਉਦੋਂ ਝੂਰ ਝੂਰ ਕੇ ਮਰਦਾ, ਆਉਂਦਿਆਂ ਘੂਰਦਾ ਅਤੇ ਚਲੀ ਜਾਂਦੀ ਏ ਅਤੇ ਝੂਰਦਾ। ਫਿਰ ਸੁਣੋ, ਜਦੋਂ ਦੌਲਤ ਆਈ ਉਦੋਂ ਲੋਕਾਂ ਨੂੰ ਅੱਖਾਂ ਕੱਢ ਕੇ ਘੂਰਦਾ ਅਤੇ ਚੇਤੇ ਰੱਖਿਓ ਜਦੋਂ ਚਲੀ ਜਾਂਦੀ ਉਦੋਂ ਨੀਵੀਆਂ ਪਾ ਕੇ ਸਾਰਿਆਂ ਕੋਲ ਝੂਰਦਾ ਹੈ। ਮਾਇਆ ਕੇ ਦੋ ਦਾਓ ਕਹਿ, ਕਰੇ ਦੋਏ ਜੁੱਤਮਾਰ, ਆਏ ਤੋ ਬੌਰਾਏ ਨਰ, ਜਾਏ ਕਰੇ ਖੁਆਰ, ਜਾਏ ਕਰੇ ਖੁਆਰ, ਨਰੇ ਮਰੇ ਨਰ ਚੂਰ ਚੂਰ ਕੈ, ਆਵੇ ਵੱਡੋ ਅਹੰਕਾਰ ਤੁਰੇ ਨਰ ਕੂਰ ਕੂਰ ਕੈ, ਬਿਨ ਬੁੱਝੇ ਵਿਚਾਰ ਸਾਰ ਸੰਤਨ ਫੁਰਮਾਇਆ, ਮੂਰਖ ਕੋ ਦੁੱਖ ਦੇਤ ਹੈ ਆਵਤੀ ਜਾਤੀ ਮਾਇਆ। ਮੂਰਖ ਬੰਦੇ ਨੂੰ ਆਉਂਦੇ ਨੂੰ ਵੀ ਕਲਪਾਉਂਦੀ ਏ ਅਤੇ ਮੂਰਖ ਬੰਦੇ ਨੂੰ ਚੇਤੇ ਰੱਖਿਓ ਜਾਣ ਲੱਗਿਆਂ ਵੀ ਪਰੇਸ਼ਾਨ ਕਰਦੀ। ਚਲੋ ਇਸ ਸੰਬੰਧੀ ਆਪਾਂ ਜ਼ਿਆਦਾ ਨਾ ਤੁਰੀਏ, ਕਿਉਂਕਿ ਇੱਥੇ ਧਨ ਦਾ ਜਿਹੜਾ ਕੰਸੈਪਟ ਉਹ ਕੱਚਾ ਧਨ ਏ, ਇੱਥੇ ਧਨ ਦਾ ਵਿਸ਼ਾ ਹੈ ਨਾਮ ਧਨ। ਬਸ ਇੰਨੀ ਕੁ ਬੇਨਤੀ ਮੈਂ ਕਰਕੇ ਅੱਗੇ ਤੁਰ ਪਈ ਨਾ ਕਿ ਨਾਮ ਧਨ ਸਦਾ ਰਹਿਣ ਵਾਲਾ, ਸੰਸਾਰੀ ਧਨ ਕਦੀ ਕਿਸੇ ਦਾ ਹੋਇਆ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬੜਾ ਸੋਹਣਾ ਮਹਾਰਾਜ ਨੇ ਬਚਨ ਕਿਹਾ, ਹਜ਼ੂਰ ਕਹਿੰਦੇ ਨੇ ਜਦੋਂ ਪਤੀ ਦੀ ਮੌਤ ਹੋ ਜਾਏ ਅਤੇ ਪਤਨੀ ਵਿਚਾਰੀ ਬੇਬਲ ਹੋ ਜਾਂਦੀ, ਸਮਝਣ ਲਈ ਹੈ ਇੱਕ ਉਦਾਹਰਨ, ਉਹ ਰੋਂਦੀ ਹੈ ਅਤੇ ਇਹ ਸ਼ਬਦ ਕਹਿੰਦੀ ਏ ਕਿ ਮੇਰੇ ਸਿਰ ਉੱਪਰ ਉਹਦਾ ਸਾਇਆ ਉੱਠ ਗਿਆ। ਪਰ ਕਹਿੰਦੇ ਦੁਨਿਆਵੀ ਤੌਰ 'ਤੇ ਪਤੀ ਮਰੇ, ਪਤਨੀ ਰੋਂਦੀ ਏ, ਮਾਇਆ ਵੀ ਇੱਕ ਦੌਲਤ ਹੈ, ਇਹ ਪਤਨੀ ਹੈ, ਜਦੋਂ ਇਹਦਾ ਖਸਮ ਮਰਦਾ ਕਦੀ ਨਹੀਂ ਰੋਂਦੀ। ਜੇ ਪੁੱਛੀਏ ਤੂੰ ਕਿਉਂ ਨਹੀਂ ਰੋਂਦੀ, ਇੰਨੇ ਸੀਨੇ ਨਾਲ ਲਾ ਲਾ ਕੇ ਤੈਨੂੰ ਜੋੜ ਕੇ ਰੱਖਿਆ, ਉਹ ਕਹਿੰਦੀ ਮੈਂ ਕਿਉਂ ਰੋਵਾਂ, ਇਹਦੇ ਮਰਨ ਦੀ ਦੇਰ ਏ, ਪੰਜ ਬੰਦੇ ਮੇਰੇ ਹੋਰ ਖਸਮ ਬਣਨ ਨੂੰ ਤਿਆਰ। ਇਹ ਕਦੀ ਨਹੀਂ ਰੋਂਦੀ। ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜੀ, ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੈ। ਫਿਰ ਤੁਕਾ ਸੁਣਿਓ, ਖਸਮ ਮਰੈ ਤੋ ਨਾਰ ਨਾ ਰੋਵੈ, ਜਦੋਂ ਮਾਇਆ ਦਾ ਪਤੀ ਮਰਦਾ, ਦੌਲਤ ਦਾ ਮਾਲਕ ਮਰਦਾ, ਕਦੀ ਦੌਲਤ ਰੋਂਦੀ ਨਹੀਂ, ਕਿਉਂਕਿ ਉਸ ਰਖਵਾਰੋ ਔਰੋ ਹੋਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਸੰਸਕਾਰ ਬਾਅਦ ਵਿੱਚ ਕੀਤਾ ਜਾਂਦਾ ਹੈ, ਉਹਨੂੰ ਰੱਖਣ ਵਾਲੇ ਪਹਿਲਾਂ ਹੀ ਪਹੁੰਚ ਜਾਂਦੇ ਆ। ਇਸੇ ਨੂੰ ਕਬੀਰ ਸਾਹਿਬ ਨੇ ਕਿਹਾ, ਕਬੀਰ ਕੌਡੀ ਕੌਡੀ ਜੋਰ ਕੇ ਜੋਰੈ ਲਾਖ ਕਰੋਰ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਲੰਗੋਟੀ ਚਲੋ ਇੱਕ ਤਾਂ ਉਹ ਬੰਨਦੇ ਨੇ ਨਾ, ਬਾਂਗਰੂ ਲੋਕ ਜਿਵੇਂ ਰਾਜਸਥਾਨ ਹਰਿਆਣੇ ਦੇਖਣੇ ਆ ਬੰਨਦੇ ਨੇ ਲੰਗੋਟੀ, ਪਰ ਅਸਲ 'ਚ ਇੱਥੇ ਲੰਗੋਟੀ ਦਾ ਅਰਥ ਹੈ ਵਾਂਸਲੀ, ਲੰਮੀ ਜੀ ਥੈਲੀ ਜਿਹਦੇ ਵਿੱਚ ਸੋਨੇ ਦੀਆਂ ਮੋਹਰਾਂ ਭਰ ਕੇ ਆਪਣੇ ਲੱਕ ਨਾਲ ਘੁੱਟ ਕੇ ਬੰਨਦੇ। ਮਹਾਰਾਜ ਕਹਿੰਦੇ ਬੰਦਾ ਸਰੀਰ ਛੱਡ ਗਿਆ, ਪਰ ਸੱਚ ਇਹ ਵੇ ਕਿ ਇਸ਼ਨਾਨ ਕਰਾਉਣ ਤੋਂ ਪਹਿਲਾਂ ਉਹਦੇ ਲੱਕ ਨਾਲ ਬੰਨੀ ਹੋਈ ਰੁਪਈਆਂ ਵਾਲੀ ਵਾਂਸਲੀ ਲੰਗੋਟੀ ਤੋੜ ਲਈ ਖੋਹ ਲਈ। ਮੈਂ ਬੇਨਤੀ ਕਰਾਂਗਾ, ਨਾਮ ਤਨ ਐਸਾ ਨਹੀਂ। ਆਓ ਗੁਰੂ ਗ੍ਰੰਥ ਸਾਹਿਬ 'ਚੋਂ ਦਰਸ਼ਨ ਕਰੀਏ ਕਿ ਪਹਿਲੀ ਗੱਲ ਨਾਮ ਧਨ ਦੀ ਪ੍ਰਾਪਤੀ ਕਿਵੇਂ ਹੈ, ਨਾਮ ਧਨ ਦਾ ਵਣਜ ਕਿਵੇਂ ਕੀਤਾ ਜਾਂਦਾ ਹੈ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਦੇ ਜਿਹੜੇ ਚਾਰ ਤਰੀਕੇ ਸਨ ਦੌਲਤ ਕਮਾਉਣ ਦੇ, ਧਨ ਇਕੱਤਰ ਕਰਨ ਦੇ, ਉਹਨਾਂ ਦਾ ਜ਼ਿਕਰ ਸੋਲਠ ਰਾਗ ਵਿੱਚ ਕੀਤਾ। ਇੱਕ ਖੇਤੀ ਸੀ, ਇੱਕ ਨੌਕਰੀ ਸੀ, ਤੀਸਰਾ ਵਪਾਰ ਸੀ। ਅਸੀਂ ਦੇਖਦੇ ਹਾਂ ਜਦੋਂ ਇਹਨਾਂ ਨੂੰ ਕਿ ਨੌਕਰੀ, ਖੇਤੀ, ਵਪਾਰ ਅਤੇ ਖੱਟੀ ਯਾਦਕ, ਇਹ ਚਾਰ ਤਰੀਕੇ ਸਨ। ਗੁਰੂ ਸਾਹਿਬ ਨੇ ਉਹਨਾਂ ਰਾਹੀਂ ਵੀ ਦੱਸਿਆ ਨਾਮ ਧਨ ਕਿਵੇਂ ਇਕੱਠਾ ਹੁੰਦਾ। ਜਿਵੇਂ ਅਸੀਂ ਪਾਠ ਕਰਦੇ ਹਾਂ ਕਿ ਮਨ ਖਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ, ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਵਿਰਲਾ ਬੂਝੈ ਕੋਈ। ਕਿ ਜ਼ਿਮੀਦਾਰਾ, ਜਿਵੇਂ ਤੂੰ ਪੈਲੀ ਵੱਤਰ 'ਤੇ ਆਉਂਦੀ ਏ ਅਤੇ ਉੱਦਮ ਕਰਕੇ ਅੰਮ੍ਰਿਤ ਵੇਲੇ ਬੀਜ ਪਾਉਂਦਾ, ਉਹਨੂੰ ਸੁਹਾਗਾ ਫੇਰ ਕੇ ਢੱਕ ਦੇਣਾ, ਜਿੱਥੇ ਬੀਜ ਪਏਗਾ ਸੁਹਾਗੇ ਨਾਲ ਧਰਤੀ ਪੱਧਰੀ ਹੋ ਕੇ ਢੱਕਿਆ ਜਾਏਗਾ, ਉਹਦੇ ਵਿੱਚੋਂ ਫਸਲ ਨਿਕਲੇਗੀ। ਤੂੰ ਆਪਣੇ ਸਰੀਰ ਰੂਪੀ ਧਰਤੀ ਦੇ ਵਿੱਚ ਪਰਮਾਤਮਾ ਦਾ ਨਾਮ ਬੀਜ ਅਤੇ ਸਬਰ ਦਾ ਸੁਹਾਗਾ ਫੇਰ, ਚੇਤੇ ਰੱਖੀ ਇੱਕ ਦਿਨ ਤੇਰਾ ਵੀ ਨਾਮ ਧਨ ਦਾ ਬੋਲ ਪੈਦਾ ਹੋ ਜਾਏਗਾ, ਨਾਮ ਧਨ ਦੀ ਫਸਲ ਪੈਦਾ ਹੋਵੇਗੀ। ਉੱਥੇ ਵੀ ਤਰੀਕਾ ਦੱਸਿਆ। ਦੂਸਰਾ ਤਰੀਕਾ ਦੱਸਿਆ, ਹਾਣ ਹੱਟ ਕਰ ਆਰ ਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਣਸਲ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾ ਰਿਹਾ ਸੋ ਵਣਜ ਕਰ ਲੈ ਲਾਹ ਮਨ ਹੱਸ ਸਿੱਧੇ। ਜੇ ਮੈਂ ਅਰਥ ਕਰੀ ਜਾਂਦਾ ਕਿ ਇਹ ਦੁਕਾਨਦਾਰ ਵੀਰ, ਤੇਰੀ ਹੱਟੀ ਵਿੱਚ ਭਾਂਡਿਆਂ ਵਿੱਚ ਸੌਦਾ ਪਿਆ, ਜਦੋਂ ਕੋਈ ਸੜਕ ਤੋਂ ਲੰਘਦਾ ਤੇ ਤੇਰੇ ਅੰਦਰ ਸਫੁਰਨਾ ਉੱਠਦਾ ਮੇਰਾ ਗ੍ਰਾਹਕ ਹੋਵੇਗਾ। ਕਹਿੰਦੇ ਨੇ ਆਪਣੀ ਉਮਰ ਨੂੰ ਖੱਟੀ ਬਣਾ, ਸੁਰਤ ਦੇ ਭਾਂਡੇ ਵਿੱਚ ਪਰਮਾਤਮਾ ਦਾ ਨਾਮ ਟਿਕਾ। ਜਿਵੇਂ ਸੜਕ ਤੇ ਲੰਘਦੇ ਲੋਕ ਤੈਨੂੰ ਗ੍ਰਾਹਕ ਜਾਪਦੇ ਨੇ, ਤੂੰ ਇਸ ਸੰਸਾਰ ਵਿੱਚ ਵਿਚਰਦਿਆਂ ਉਹਨਾਂ ਗੁਰਮੁਖਾਂ ਦੀ ਸੰਗਤ ਕਰ ਜਿਹੜੇ ਨਾਮ ਦੇ ਗ੍ਰਾਹਕ ਨੇ, ਉਹਨਾਂ ਨਾਲ ਬੈਠ ਕੇ ਵਣਜ ਕਰੀ। ਤੀਸਰਾ ਬਚਨ ਮਹਾਰਾਜ ਜੀ ਦਾ ਜੀ ਕਿ ਹਜ਼ੂਰ ਨੇ ਫੁਰਮਾਇਆ, ਸੁਣ ਸ਼ਾਸਤ ਸੌਦਾਗਰੀ, ਸਤ ਘੋੜੇ ਲੈ ਚੱਲ, ਖਰਚ ਬਣ ਚੰਗਿਆਈਆਂ, ਮਤ ਮਣ ਜਾਣਾ ਕੱਲ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹਿ ਮਹੱਲ। ਉੱਥੇ ਕਿਹਾ ਤੂੰ ਭਾਈ ਧਰਮ ਗ੍ਰੰਥ ਸੁਣਿਆ ਕਰ, ਚੰਗਿਆਈਆਂ ਪੱਲੇ ਬੰਨ, ਸੱਚਾਈ ਨੂੰ ਲੈ ਕੇ ਤੁਰ, ਇਹੋ ਜਿਹਾ ਵਪਾਰ ਕਰ। ਚੌਥਾ ਬਚਨ ਕਿਹਾ, ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਨ ਕੰਮ, ਤੂੰ ਪਰਮਾਤਮਾ ਦੇ ਨਾਮ ਵਿੱਚ ਜੁੜ, ਇਹ ਤੇਰੀ ਚਾਕਰੀ ਬਣ ਜਾਏਗੀ। ਮੈਂ ਫਿਰ ਬੇਨਤੀ ਕਰਾਂ, ਜੇ ਸੌਖਾ ਸਮਝੀਏ, ਚਲੋ ਇਹ ਤਾਂ ਜ਼ਿਮੀਦਾਰ, ਦੁਕਾਨਦਾਰ, ਵਪਾਰੀ ਅਤੇ ਨੌਕਰੀ ਕਰਨ ਵਾਲੇ ਬਾਰੇ ਦੱਸ ਦਿੱਤਾ, ਅਸੀਂ ਸਿੱਧਾ ਜਿਹਾ ਸਮਝੀਏ ਵੀ ਅਸੀਂ ਨਾਮ ਧਨ ਕਿਵੇਂ ਇਕੱਠਾ ਕਰ ਸਕਦੇ। ਸਿੱਧੀ ਜੀ ਬਾਤ ਕਹਿ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਇੱਕ ਪੌੜੀ ਆਪ ਰੋਜ਼ ਪੜ੍ਹਦੇ ਹੋ ਗੁਰੂ ਅਮਰਦਾਸ ਜੀ ਦੀ, ਨਾਮ ਧਨ ਕਿਵੇਂ ਇਕੱਤਰ ਹੋਵੇ। ਜਿਵੇਂ ਇੱਕ ਬੰਦਾ ਸਵੇਰੇ ਘਰੋਂ ਚੱਲਦਾ, ਮਿਹਨਤ ਕਰਦਾ ਦਿਹਾੜੀਦਾਰ, ਅਤੇ ਸ਼ਾਮ ਨੂੰ ਖੁਸ਼ ਹੋ ਕੇ ਕਹਿੰਦਾ ਕਿ ਅੱਜ ਮਿਹਨਤ ਤਾਂ ਕੀਤੀ ਪਰ ਦਿਹਾੜੀ ਮੈਨੂੰ ਚੰਗੀ ਪੈ ਗਈ। ਮਹਾਰਾਜ ਕਹਿੰਦੇ ਆ, ਹਰ ਬੰਦਾ ਸਵੇਰ ਤੋਂ ਸ਼ਾਮ ਤੱਕ ਦਿਹਾੜੀ ਲਾਉਂਦਾ। ਬਿਜ਼ਨਸਮੈਨ ਆਪਣੇ ਆਫਿਸ ਵਿੱਚ ਬੈਠਦਾ, ਦਿਹਾੜੀ ਤਾਂ ਉਹ ਵੀ ਲਾ ਕੇ ਆ ਰਿਹਾ, ਵਪਾਰ ਕਰ ਰਿਹਾ। ਇੱਕ ਮਜ਼ਦੂਰ ਬੰਦਾ ਸਾਰਾ ਦਿਨ ਕੰਮ ਕਰਦਾ, ਦਿਹਾੜੀ ਉਹ ਵੀ ਲਾਉਂਦਾ। ਗੁਰੂ ਅਮਰਦਾਸ ਕਹਿੰਦੇ ਆ, ਭਾਈ ਸੱਜਣਾ, ਜਿਵੇਂ ਤੂੰ ਦੁਨਿਆਵੀ ਧਨ ਇਕੱਠਾ ਕਰ ਲਈ, ਆਪਣੇ ਆਪਣੇ ਕਿੱਤੇ ਵਿੱਚ ਦਿਹਾੜੀ ਲਾ ਕੇ ਆਉਂਦੇ ਹੋ, ਇੱਕ ਕੰਮ ਕਰੋ, ਇੱਕ ਦਿਹਾੜੀ ਪਰਮਾਤਮਾ ਦੇ ਨਾਮ 'ਤੇ ਵੀ ਲਾ ਦਿਓ। ਉਹ ਬਚਨ ਹੈ ਜੀ, ਹਰ ਰਾਸ ਮੇਰੀ मन बन जा रहा, हर रास मेरी मन बन जा रहा, सतगुर ते रास जानी, हर हर नित जपियो जीओ लाह खट्यो दिहाड़ी। ए धन तिन्ना मिलिया जिन हर आपे भाणा, कह नानक हर रास मेरी मन होवा वणजारा। बड़ा सौखा जा शब्द इको पौड़ी जी गुरु अमरदास दी, कहिंदे परमात्मा तेरा नाम रास पूंजी है, पर यह पूंजी गुरु तो बिना नहीं मिल सकती। कहिंदे जिवें एक बंदा सारा दिन उद्यम करदा है, दिहाड़ी करदा है, कुछ खट के आउंदा है, तू सारा दिन हर हर जप, वाहगुरु जप, प्रभु प्रभु जप, सच एवे तेरी भी शाम तक दिहाड़ी लग जाएगी। ओ दिहाड़ी कीती कोई एक दिन च मुक जाएगी, दुनिया भी दो दिन च मुक जाएगी। हो सकता तेरी दिहाड़ी पैसे घर रह जन, तेरी मौत वेले मुक जाएगी, पर जे किते आ दिहाड़ी ला लेगा नाम दी ना, ते तेरिया सारिया दिहाड़ियां सफल हो जाएगी। एक दिहाड़ी, सिर्फ एक दिहाड़ी। मैं बेनती करांगा, नाम दा दाता केवल सतगुरु है। फिर देखो इस नाम तन नू, मैं जिहड़ा शब्द वरते है, हर हर नित जपो जीओ ला खट्यो दिहाड़ी। गुरमुखो जबान नाम जपेगी, अंदर परमात्मा दा चिंतन करेगा, सच एवे कि शरीर मड़िया विच सड़ जाएगा, पर शरीर नाल जपे कोई नाम नू कदी शमशान घाट की अग भी नहीं साड़ सकती। वो नाम तो आत्म नाल चलन वाला है। शरीर पानी दे विच प्रवाह तो हो सकता है, जल प्रवाह हो जाए शरीर, उन्हों मच्छियां डड्डियां पानी च पै हुए तन दी खा जाणगियां, पर चेते रखियो शरीर पानी च रुड़ जाएगा, शरीर नाल जपे कोई नाम ने कदी पानी च रुड़ना नहीं। तेज तूफान आवे, हवा तेज चले, कई बारी इन्ना तेज तूफान आंदा है, वाह रोले आंदे ने, घरां दे घर उड़ा के लै जांदे ने, पर सच एवे कि परमात्मा दा नाम तन ऐसा है, कोई वाह वरोला कोई तूफान इनू खत्म नहीं कर सकता। सतगुरु गुरु ग्रंथ साहब की बाणी च कबीर साहब ने दे बारे एक बचन कह, अगन ना दह सदा तन, ता इस तुक ते मर्ज कर रहे हैं सदा रहने वाला। अगन ना दह पवन ना मगन, मगन का अर्थ हुंदा गुम करना, अलोप हो जाना, उड जाना। अगन ना दह पवन नहीं मगन, तस्कर नेर ना आवे, एदे नेड़े तां चोर भी नहीं आ सकदा। राम नाम धन कर संचौनी, सो धन कति ना जावे। हमरा तन माधो गोबिंद धरनी तर, एक है सार तन कही है, जो सुख प्रभ गोबिंद की सेवा, सो सुख राज ना लई है। गुरमुखो जेड़ा सुख वाहगुरु जी दे नाम विच है, वह किते होर नहीं। एक उदाहरण आप जी नूं होर दे दिया, मुसीबत भी नाम धन नहीं खो सकती। सुनियो, मान लो बहुत कुछ इकट्ठा किया, परिवार धोखा दे गया, बिजनेस दे पार्टनर धोखा दे गए, किसे बंदे ने ठगी मार ली, ते बंदा कहिंदा वेखो मुसीबत एहो पई, जो कुछ कमाया सी सब कुछ लुटिया गया, ठगिया गया। पर गुरु ग्रंथ साहिब कहिंदे ने कि नाम तन ऐसा कोई माई का लाल खाई नहीं उह ठगण वाला। गुरु रामदास जी का एक बचन है, कहन लगे कि परमात्मा का नाम उहदे नेड़े तां चोर अचक्का भी कोई नहीं जा सकता, उन्हों कोई खो नहीं सकता। यही कारण दास ने एक बार अर्ज की सी कि धन गुरु गोबिंद सिंह सच्चे पातशाह रहमतां दे दाते, जिन्हां दा 350 साल आगमन पुरब समुचे सिख जगत ने मनाया और मना रहे ने। एक थां अर्ज की सी दास ने कि उन्हां दी जिंदगी च वह भी दिन आए जदों संसारक तौर ते हर सुख उन्हां कोल, उन्हां दे माता जी, उन्हां दे महल, उन्हां दे पुत्तर, पंज प्यारे गुरसिख, 52 कवि जी, 34 लिखारी जी, अनेकां महान गंधर्व कीर्तनीए जिहदे घर विच कीमती साजो समान, लखां रुपईयां दी चाननी, कीमती घोड़े। पर गुरमुखो एक दिन वह भी आया जिस दिन सीस उत्ते कलगी भी नहीं। ਮੈਂ ਤਾਂ ਬੇਨਤੀ ਕੀਤੀ ਕੀ ਹੈ ਨਾਮ ਧੰਨ, ਜਿਸ ਦਿਨ ਘੋੜਾ ਵੀ ਕੋਈ ਨਹੀਂ, ਪੈਰਾਂ 'ਚ ਜੋੜਾ ਵੀ ਕੋਈ ਨਹੀਂ, ਸਿੰਘਾਸਨ ਵੀ ਕੋਈ ਨਹੀਂ, ਪੁੱਤਰ ਵੀ ਕੋਈ ਨਹੀਂ, ਮਾਂ ਵੀ ਕੋਈ ਨਹੀਂ, ਮਹਿਲ ਵੀ ਕੋਈ ਨਹੀਂ। ਪਰ ਇਹ ਕੇਵਲ ਕਵੀ ਨਹੀਂ, ਆਮ ਕਵੀ ਦੀ ਰਚਨਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਨਾਮ ਧੰਨ ਕੀ ਹੈ। ਕਹਿੰਦੇ ਕੋਈ ਮੇਰੇ ਕੋਲ ਸਾਜ਼ੋ ਸਮਾਨ ਨਹੀਂ, ਅੱਜ ਕੋਈ ਮੇਰੇ ਕੋਲ ਫੌਜ ਨਹੀਂ, ਸੱਚ ਇਹ ਵੇ ਦੁਨੀਆ ਦੀ ਕੋਈ ਸਹੂਲਤ ਮੇਰੇ ਕੋਲ ਨਹੀਂ। ਪਰ ਔਰੰਗਜ਼ੇਬ, ਮੈਂ ਰੱਬ ਦਾ ਸ਼ੁਕਰ ਕਰਨਾ, ਅੱਜ ਮੈਂ ਜ਼ਮੀਨ ਤੇ ਬੈਠਾ ਹੋਇਆ ਵੀ ਉਸ ਖਜ਼ਾਨੇ ਦਾ ਮਾਲਕ ਆ ਜਿਹਨੂੰ ਤੇਰੀਆਂ ਫੌਜਾਂ ਵੀ ਮੇਰੇ ਤੋਂ ਨਹੀਂ ਖੋ ਸਕਦੀਆਂ। ਉਹ ਨਾਮ ਧੰਨ ਹੈ, ਸਦਾ ਰਹਿਣ ਵਾਲਾ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼ ਮੇਰੇ ਰੱਬ ਨੇ ਮੈਨੂੰ ਜਿਹੜਾ ਰੂਹਾਨੀਅਤ ਦਾ ਸੁੱਖ ਦਿੱਤਾ ਹੈ। ਰੂਹਾਨੀਅਤ ਦੇ ਸੁੱਖ ਨੂੰ ਕਿਹੜਾ ਜੰਮਿਆ ਜੀ ਖੋਣ ਵਾਲਾ, ਇਹ ਤਾਂ ਤੁਹਾਡਾ ਆਪਣਾ ਹੈ, ਇਹ ਤਾਂ ਵਾਹਿਗੁਰੂ ਦੀ ਦਾਤ ਹੈ। ਦੂਜੀ ਗੱਲ, ਜਿਹੜਾ ਸੰਸਾਰਕ ਤੌਰ ਤੇ ਅਸੀਂ ਕਹਿੰਦੇ ਹਾਂ, ਮੈਂ ਸੰਖੇਪ ਜੀ ਬੇਨਤੀ ਕਰਾਂ, ਭਾਈ ਆਨੰਦ ਲਾਲ ਸਾਹਿਬ ਦਾ ਇੱਕ ਬਚਨ, ਸਿਰਫ ਇਸ ਤੁਕ ਤੇ ਸਦਾ ਧੰਨ ਸਦੀਵ ਰਹਿਣ ਵਾਲਾ। ਉਹ ਕਹਿੰਦੇ ਨੇ, ਦੌਲਤ ਜਾ ਵੈਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਕਹਿੰਦੇ ਜਿਹੜੀ ਦੌਲਤ ਪਾਏਦਾਰ ਹੈ, ਰਹਿਣ ਵਾਲੀ ਹੈ, ਉਹ ਕੇਵਲ ਪਰਮਾਤਮਾ ਦੀ ਬੰਦਗੀ ਹੈ। ਤੇ ਜਿਨ੍ਹਾਂ ਕੋਲ ਪਰਮਾਤਮਾ ਦੀ ਬੰਦਗੀ ਦੀ ਦੌਲਤ ਹੈ, ਭਾਈ ਆਨੰਦ ਲਾਲ ਸਾਹਿਬ ਕਹਿੰਦੇ ਆ, ਦੁਨੀਆਂ ਦੀਆਂ ਹਕੂਮਤਾਂ ਦਾ ਵੱਡੇ ਤੋਂ ਵੱਡਾ ਸਨਮਾਨ ਉਹਨਾਂ ਦੇ ਸਾਹਮਣੇ ਤਿਲ ਜਿੰਨੀ ਕੀਮਤ ਨਹੀਂ ਰੱਖਦਾ ਜਿਹਨੂੰ ਰੱਬ ਨੇ ਇਬਾਦਤ ਦੀ ਬੰਦਗੀ ਦਾ ਲਿਬਾਸ ਦੇ ਦਿੱਤਾ। ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਹਰ ਖਜ਼ਾਨਾ ਉਹਨਾਂ ਦਾ ਗੁਲਾਮ ਹੋ ਜਾਂਦਾ ਜਿਹੜੇ ਰੱਬ ਦੇ ਨਾਮ ਵਿੱਚ ਰੰਗੇ ਹੈ। ਭਾਈ ਸਾਹਿਬ ਦੀਆਂ ਰਚਨਾ ਵਿੱਚੋਂ ਬਚਨ ਹੈ ਜ਼ਿੰਦਗੀ ਨਾਮੇ 'ਚ, ਦੌਲਤ ਜਾ ਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਕਹਿੰਦੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤ ਅਜ਼ਮਾ ਤਾਂ ਮਾਹੀ ਤੁਰਾਸਤ। ਜਿਸ ਨੂੰ ਬੰਦਗੀ ਦਾ ਚੋਲਾ ਮਿਲ ਜਾਏ ਗੁਰਮੁਖੋ, ਉਹਦੇ ਸਾਹਮਣੇ ਸਮਾਨ ਤੋਂ ਲੈ ਕੇ ਧਰਤੀ ਪਤਾਲ ਤੱਕ ਹਰ ਖਜ਼ਾਨਾ ਹੈ। ਆ ਯਾਦ ਰੱਖਿਓ ਬਚਨ, ਗੁਰੂ ਅਮਰਦਾਸ ਜੀ ਨੇ ਪਹਿਲਾਂ ਇਹ ਕੀਤਾ, ਕਹਿੰਦੇ ਨੇ ਕਿ ਸਦੀਵ ਕਾਰ ਰਹਿਣ ਵਾਲਾ ਸਦਾ ਧਨ ਅੰਤਰ ਨਾਮ ਸੰਭਾਲੇ। ਸਦਾ ਰਹਿਣ ਵਾਲਾ ਧਨ ਪਰਮਾਤਮਾ ਦਾ ਨਾਮ ਹੈ, ਉਹਨੂੰ ਆਪਣੇ ਅੰਦਰ ਸੰਭਾਲ ਕੇ ਰੱਖ। ਜੀ ਜੰਤ ਜਿਨਹਿ ਪ੍ਰਤਪਾਲੇ, ਕਿਸ ਦਾ ਨਾਮ, ਜਿਸ ਪ੍ਰਭੂ ਨੇ ਜੀਵਾਂ ਨੂੰ ਪੈਦਾ ਕਰਕੇ ਇਹਨਾਂ ਦੀ ਪ੍ਰਤਪਾਲਣਾ ਕੀਤੀ ਹੈ। ਮੁਕਤ ਪਦਾਰਥ ਤਿੰਨਕੋ ਪਾਏ, ਮੁਕਤੀ ਦਾ ਪਦਾਰਥ ਕੇਵਲ ਉਹਨਾਂ ਗੁਰਮੁਖਾਂ ਨੂੰ ਮਿਲਦਾ ਹੈ। ਕਿਹਨਾਂ ਨੂੰ? ਮਹਾਰਾਜ ਕਹਿੰਦੇ ਨੇ, ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰਤੇ ਨੇ ਤੇ ਆਪਣਾ ਚਿੱਤ ਪਰਿਪੂਰਨ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਰੱਖਦੇ ਨੇ, ਉਹਨਾਂ ਨੂੰ ਇਸ ਨਾਮ ਧੰਨ ਦੀ ਪ੍ਰਾਪਤੀ ਹੁੰਦੀ ਹੈ।
ਗੁਰ ਸੇਵਾ ਤੇ ਹਰ ਨਾਮ ਧੰਨ ਪਾਵੇ।
ਪਰ ਇਹ ਨਾਮ ਧੰਨ ਗੁਰੂ ਕੀ ਸੇਵਾ ਵਿੱਚੋਂ ਮਿਲਦਾ ਹੈ। ਬੰਦਗੀ ਕਰਨ ਵਾਲਾ ਜਦੋਂ ਗੁਰੂ ਦੀ ਸੇਵਾ ਕਰਦਾ, ਗੁਰਮੁਖੋ, ਕਿਸੇ ਦੇ ਪਾਟੇ ਕੱਪੜੇ ਦੇਖ ਕੇ, ਭਾਂਡਿਆਂ 'ਚ ਖਲੋਤਾ ਦੇਖ ਕੇ, ਜੋੜੇ ਖਾਨੇ 'ਚ ਖਲੋਤਾ ਦੇਖ ਕੇ, ਕਿਤੇ ਪ੍ਰਕਰਮਾਂ 'ਚ ਝਾੜੂ ਲਾਉਂਦਾ ਦੇਖ ਕੇ, ਇਹਨਾਂ ਸੋਚਿਓ ਗਰੀਬੜਾ ਜਿਹਾ ਹੈ। ਸੰਸਾਰੀ ਤੌਰ 'ਤੇ ਉਹ ਗਰੀਬੜਾ ਦਿਸਦਾ ਹੈ, ਰੂਹਾਨੀ ਤੌਰ 'ਤੇ ਉਹ ਸਾਰੀ ਧਰਤੀ ਦਾ ਮਾਲਕ ਹੁੰਦਾ ਹੈ। ਰਾਜਾ ਸਰਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਗੁਰੂ ਅਰਜਨ ਸਾਹਿਬ ਕਹਿੰਦੇ ਆ, ਕਹਿੰਦੇ ਸਾਰੀ ਸ੍ਰਿਸ਼ਟੀ ਦਾ ਸੁਲਤਾਨ ਹੈ ਉਹ ਜਿਹੜਾ ਪਰਮਾਤਮਾ ਦੇ ਨਾਮ 'ਚ ਭਿੱਜਾ ਹੈ। ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਸੇਵਾ ਕਰਨ ਵਾਲੇ ਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਮੱਥੇ ਦੇ ਲੇਕ ਵੀ ਕੱਟੇ ਜਾਂਦੇ ਆ। ਸਤਿਗੁਰੂ ਕਹਿੰਦੇ ਨੇ, ਨਾਮ ਧੰਨ ਚਲਾਕੀਆਂ ਨਾਲ ਨਹੀਂ, ਇਹ ਚਤੁਰਾਈਆਂ ਨਾਲ ਨਹੀਂ ਮਿਲਦਾ, ਨਾਮ ਧੰਨ ਕੇਵਲ ਗੁਰੂ ਦੀ ਸੇਵਾ ਨਾਲ ਮਿਲਦਾ ਹੈ। ਜਿਹੜਾ ਸਤਿਗੁਰੂ ਕੀ ਸੇਵਾ ਕਰਦਾ ਉਸ ਨੂੰ ਇਸ ਦੀ ਪ੍ਰਾਪਤੀ ਹੁੰਦੀ ਹੈ।
ਅੰਤਰ ਪਰਗਾਸ ਹਰ ਨਾਮ ਤੇ ਆਵੇ,
ਫਿਰ ਉਹਦੇ ਅੰਦਰ ਵਾਹਿਗੁਰੂ ਜੀ ਦੇ ਬਖਸ਼ਿਸ਼ ਦਾ ਚਾਨਣ ਹੋ ਜਾਂਦਾ, ਪ੍ਰਗਾਸ ਹੋ ਜਾਂਦਾ, ਉਹ ਚਾਨਣ ਦਾ ਆਨੰਦ ਮਾਣਦਾ ਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੂੰ ਦਿਨ ਰਾਤ ਉਹ ਯਾਦ ਕਰਦਾ ਹੈ।
ਰਹਾਓ ਇਹੋ ਹਰ ਰੰਗ ਗੂੜਾ ਧੰਨ ਪਿਰ ਹੋਏ।
ਇਹ ਰੰਗ ਇੰਨਾ ਗੂੜਾ ਹੈ, ਕਿੰਨਾ ਜੀ, ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਭਾਈ ਇਹ ਇੰਨਾ ਰੰਗ ਗੂੜਾ ਹੈ ਜਿਵੇਂ ਧਨ ਪਿਰ ਹੋਏ। ਅਰਥ ਕੀਤੇ ਅੱਗੇ ਧਨ ਦੇ, ਆਪਾਂ ਦੌਲਤ ਕੀਤੇ, ਇੱਥੇ ਧਨ ਦਾ ਅਰਥ ਤੇ ਸੁਹਾਗਣ ਇਸਤਰੀ, ਪਿਰ ਦਾ ਅਰਥ ਹੈ ਪਤੀ। ਕਹਿੰਦੇ ਜਿਵੇਂ ਪਤੀ ਤੇ ਪਤਨੀ ਦਾ ਆਪਣਾ ਰਿਸ਼ਤਾ ਹੈ, ਗੂੜਾ ਰਿਸ਼ਤਾ ਹੈ, ਇਹਦੇ ਅਰਥ ਥੋੜੇ ਜਿਹੇ ਸਮਝਦੇ, ਇਹਨੂੰ ਵਾਸ਼ਨਾ ਸੰਯੁਕਤ ਨਾ ਕਿਤੇ ਸਮਝਣਾ। ਪਤੀ ਪਤਨੀ ਦਾ ਮਿਲਾਪ, ਗੁਰੂ ਅਮਰਦਾਸ ਕਹਿੰਦੇ ਨੇ ਜਿਵੇਂ ਉਹ ਆਪਸ ਵਿੱਚ ਰੱਤੇ ਨੇ, ਸੱਚ ਇਵੇਂ ਉਹ ਰਸ ਵੀ ਫਿੱਕਾ ਪੈ ਜਾਂਦਾ ਹੈ। ਵਾਹਿਗੁਰੂ ਜੀ ਦੇ ਨਾਮ ਦਾ ਰਸ ਤਾਂ ਇੰਨਾ ਕੁ ਗੂੜਾ ਹੈ, ਇੰਨਾ ਕੁ ਆਨੰਦਮਈ ਹੈ ਕਿ ਉਸਦਾ ਤਾਂ ਪਾਰਾ ਵਾਰ ਹੀ ਕੋਈ ਨਹੀਂ ਪਾ ਸਕਦਾ। ਇਹ ਨਾਮ ਧਨ ਇਤਨਾ ਬਖਸ਼ਿਸ਼ ਵਾਲਾ, ਇਹ ਰੰਗ ਜਿਹਨੂੰ ਚੜ ਜਾਵੇ।
ਸਾਂਤ ਸਿਗਾਰ ਰਾਵੇ ਪ੍ਰਭ ਸੋਏ,
ਹਜ਼ੂਰ ਕਹਿੰਦੇ ਨੇ ਉਹ ਫਿਰ ਆਪਣੀ ਜ਼ਿੰਦਗੀ ਵਿੱਚ ਅੰਤਰ ਆਤਮੇ ਬਿਲਕੁਲ ਠੰਡਾ ਹੋ ਜਾਂਦਾ, ਸ਼ਾਂਤ ਸਹਿਜ ਵਿੱਚ ਆ ਜਾਂਦਾ ਹੈ। ਇਹ ਉਹਦਾ ਸ਼ਿੰਗਾਰ ਬਣ ਜਾਂਦਾ ਜਿਹੜਾ ਪਰਮਾਤਮਾ ਨੂੰ ਰਾਵੇ ਦਾ ਅਰਥ ਭੋਗਦਾ ਮਾਣਦਾ, ਕਿਉਂਕਿ ਇਹਦੇ ਅਰਥ ਅੱਖਰੀ ਅਰਥ ਕਰਦੇ ਆ ਐਵੇਂ ਖੱਬੇ ਸੱਜੇ ਨਾ ਜਾਈਏ। ਜਿਵੇਂ ਪਤੀ ਤੇ ਪਤਨੀ ਦਾ ਮਿਲਾਪ ਆਪਸੀ ਰਿਸ਼ਤਾ ਹੈ, ਸੱਚ ਇਵੇ ਪਰਮਾਤਮਾ ਦਾ ਨਾਮ ਇਸ ਤਰ੍ਹਾਂ ਹੈ ਰਸਦਾਇਕ, ਇਸ ਤੋਂ ਬਹੁਤ ਰਸਦਾਇਕ। ਨਾਲ ਬਖਸ਼ਿਸ਼ ਕੀਤੀ ਕਿ ਉਹਦੇ ਵਿੱਚੋਂ ਸ਼ਾਂਤ, ਉਹਦੇ ਵਿੱਚੋਂ ਸਹਿਜ, ਉਹਦੇ ਵਿੱਚੋਂ ਆਨੰਦ ਮਿਲਦਾ ਹੈ।
ਹਉਮੈ ਵਿੱਚ ਪ੍ਰਭ ਕੋਈ ਨਾ ਪਾਏ।
ਗੁਰੂ ਅਮਰਦਾਸ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਹਉਮੈ ਵਿੱਚ ਕਦੀ ਪਰਮਾਤਮਾ ਨਹੀਂ ਮਿਲਦਾ ਹੁੰਦਾ। ਵੈਸੇ ਹਉਮੈ ਲਫ਼ਜ਼ ਦੇ ਨਾ ਅਰਥ ਅਸੀਂ ਸਾਰੇ ਹੰਕਾਰ ਹੀ ਕਰਨੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਬੜਾ ਸੋਹਣਾ ਇੱਕ ਬਚਨ ਕੀਤਾ ਹੈ, ਖੌ ਖੌ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਇੱਕੋ ਹੋਵੈ। ਹਉਮੈ ਦੋ ਸ਼ਬਦ ਨੇ ਜੀ, ਖੌ ਅਤੇ ਫਿਰ ਮੈਂ, ਤਾਂ ਹਉਮੈ ਬਣਦਾ ਨਾ। ਇਹਨਾਂ ਦੋਨਾਂ ਦੇ ਅਰਥ ਵੀ ਵੱਖਰੇ ਨੇ। ਹਉ ਇਕੱਲਾ ਸ਼ਬਦ ਆਏਗਾ ਆਪਾਂ ਕਹਾਂਗੇ ਹਉ ਦਾ ਅਰਥ ਮੈਂ, ਅਤੇ ਮੈਂ ਦਾ ਅਰਥ ਵੀ ਮੈਂ। ਜਿਵੇਂ ਆਸਾ ਕੀ ਵਾਰ ਵਿੱਚ ਖੌ ਵਿੱਚ ਆਇਆ, ਖੌ ਵਿੱਚ ਗਿਆ ਸੀ, ਹਉਮੈ ਅਰਥ ਕਰਨੇ। ਹਉ ਅਤੇ ਮੈਂ, ਇਹ ਖੌ ਦਾ ਅਰਥ ਹੈ ਮੇਰੀ ਆਪਣੀ ਖੂੰਦ, ਬੇਨਤੀ ਸੁਣਿਓ, ਅਤੇ ਮੈਂ ਦਾ ਅਰਥ ਹੈ ਮਮਤਾ। ਹਉਮੈ ਤਾਂ ਬਣਿਆ ਮੈਂ ਅਤੇ ਮੇਰੀ, ਇੱਕ ਮੈਂ ਇੱਕ ਮੇਰਾ ਸਰੀਰ, ਦੋ ਚੀਜ਼ਾਂ ਹੋ ਗਈਆਂ, ਇੱਕ ਮੈਂ ਇੱਕ ਮੇਰੀ ਦੌਲਤ, ਇੱਕ ਮੈਂ ਇੱਕ ਮੇਰੀ ਵਿੱਦਿਆ। ਹਉਮੈ ਦਾ ਅਰਥ ਹੈ ਕਿ ਜਿਹੜਾ ਆਪਣੀ ਮੈਂ ਨੂੰ ਮਮਤਾ ਦੇ ਵਿੱਚ ਘੁੱਟ ਕੇ ਪਕੜੀ ਬੈਠਾ ਹੈ। ਹਉਮੈ ਵਿੱਚ ਪਰਮਾਤਮਾ ਦੀ ਪ੍ਰਾਪਤੀ ਨਹੀਂ, ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ, ਜਬ ਖੰਮ ਖੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਪਿਆਰਿਓ ਹਉਮੈ 'ਚ, ਹਉਮੈ 'ਚ ਤਾਂ ਸੇਵਾ ਵੀ ਥਾਂ ਨਹੀਂ ਪੈਂਦੀ, ਹਉਮੈ ਵਿੱਚ ਤਾਂ ਦਪਤਾ ਵੀ ਚਲਾ ਜਾਂਦਾ, ਹਉਮੈ ਵਿੱਚ ਤਾਂ ਤੀਰਥ ਇਸ਼ਨਾਨ ਵੀ ਰੁੜ ਜਾਂਦਾ, ਹਉਮੈ ਵਿੱਚ ਤਾਂ ਬੰਦੇ ਦੀ ਵਿੱਦਿਆ ਨੂੰ ਵੀ ਅੱਗ ਲੱਗ ਜਾਂਦੀ। ਸਤਿਗੁਰੂ ਕਹਿੰਦੇ ਹਉਮੈ ਵਿੱਚ ਪਰਮਾਤਮਾ ਦੀ ਪ੍ਰਾਪਤੀ ਨਹੀਂ।
ਮੁੱਲੋ ਭੁੱਲਾ ਜਨਮ ਗਵਾਏ,
ਹੰਕਾਰੀ ਬੰਦਾ ਆਪਣੇ ਮੂਲ ਤੋਂ ਭੁੱਲ ਗਿਆ, ਮੂਲੋਂ ਦਾ ਅਰਥ ਜਿਸ ਪਰਮਾਤਮਾ ਨੇ ਪੈਦਾ ਕੀਤਾ ਉਹਨੂੰ ਭੁੱਲ ਗਿਆ, ਇੰਨਾ ਕੀਮਤੀ ਜਨਮ ਮਿਲਿਆ ਸੱਚ ਇਵੇਂ ਨੂੰ ਗਵਾ ਕੇ ਚਲਾ ਗਿਆ।
ਗੁਰ ਤੇ ਸਾਤ ਸਹਿਜ ਸੁਖ ਬਾਣੀ,
ਸਤਿਗੁਰੂ ਨੇ ਜਿਹੜੀ ਬਾਣੀ ਦੀ ਬਖਸ਼ਿਸ਼ ਕੀਤੀ ਹੈ ਉਹਦੇ ਵਿੱਚ ਸਹਿਜ ਹੈ, ਉਹਦੇ ਵਿੱਚ ਸ਼ਾਂਤੀ ਹੈ, ਉਹਦੇ ਵਿੱਚ ਟਿਕਾ ਹੈ। ਗੁਰੂ ਨੇ ਇਹ ਬਖਸ਼ਿਸ਼ ਕਰਕੇ ਜਗਿਆਸੂ ਦੀ, ਮਾਨਵਤਾ ਦੀ, ਮਨੁੱਖਤਾ ਦੀ ਝੋਲੀ ਚ ਦਾਤ ਪਾਈ ਹੈ।
ਸੇਵਾ ਸਾਚੀ ਨਾਮ ਸਮਾਣੀ,
ਜਿਹੜੇ ਇਨਸਾਨ ਸੱਚੀ ਸੇਵਾ ਕਰਦੇ ਆ, ਇਹਦਾ ਮਤਲਬ ਝੂਠੀ ਸੇਵਾ ਵੀ ਹੋਈ ਨਾ। ਫਿਰ ਬੇਨਤੀ ਸੁਣਿਓ, ਜੇ ਸੱਚੀ ਬਾਣੀ ਨਾਲ ਕੱਚੀ ਬਾਣੀ ਆਇਆ, ਜੇ ਸਾਚੀ ਪ੍ਰੀਤ ਆਇਆ ਨਾਲ ਝੂਠੀ ਪ੍ਰੀਤ ਆਇਆ, ਜੇ ਸਾਚੀ ਸੇਵਾ ਆਇਆ ਇਹਦਾ ਮਤਲਬ ਕਿਤੇ ਨਾ ਕਿਤੇ ਝੂਠੀ ਸੇਵਾ ਵੀ ਹੈ। ਸੁਣੋ ਇਸ ਬੇਨਤੀ ਨੂੰ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਕਹਿ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਅਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਕਤੇ ਨੀ ਛੁੱਟੀ, ਨੇਫਲ ਭਈ ਸਭ ਸੇਵਾ। ਸੱਚਮੁੱਚ ਜਦੋਂ ਅੰਦਰ ਵਾਸ਼ ਨਹੀਂ ਹਲਾਰੇ ਮਾਰਦੀ, ਜਿਹੜਾ ਕਪਟ ਰਹਿਤ ਹੋ ਕੇ ਸਮਰਪਿਤ ਹੋ ਕੇ ਗੁਰੂ ਕੀ ਸੇਵਾ ਕਰਦਾ ਉਸ ਦੇ ਅੰਦਰ ਇਹ ਕਿਰਪਾ ਬਖਸ਼ਦੀ ਹੈ।
ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ,
ਉਹ ਸ਼ਬਦ ਵਿੱਚ ਮਿਲ ਕੇ ਸੋਹਣੇ ਪਰਿਪੂਰਨ ਪਰਮਾਤਮਾ ਨੂੰ ਸਦੀਵ ਕਾਲ ਧਿਆਉਂਦਾ ਹੈ।
ਸਾਚ ਨਾਮ ਵਡਿਆਈ ਪਾਏ,
ਸੱਚੇ ਨਾਮ ਵਿੱਚ ਜੁੜ ਕੇ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਸਤਿਕਾਰ ਵਡਿਆਈ ਪ੍ਰਾਪਤ ਕਰਦਾ ਹੈ।
ਆਪੇ ਕਰਤਾ ਜੁਗ ਜੁਗ ਸੋਏ,
ਧੰਨ ਗੁਰੂ ਅਮਰਦਾਸ ਕਹਿੰਦੇ ਨੇ ਸਾਰੀ ਕਿਰਤ ਕਰਨ ਵਾਲਾ ਕਰਤਾ ਪਰਮਾਤਮਾ ਹਰ ਇੱਕ ਯੁੱਗ ਵਿੱਚ ਆਪ ਹੈ, ਇਸੇ ਕਰਤੇ ਨੇ ਰਹਿਣਾ, ਇਸ ਕਰਤੇ ਨੇ ਕਦੀ ਬਦਲਣਾ ਨਹੀਂ।
ਨਦਰ ਕਰੇ ਮਿਲਾਵਾ ਹੋਏ,
ਪਰ ਉਹਦੀ ਨਦਰ ਹੋਵੇ, ਬਖਸ਼ਿਸ਼ ਹੋਵੇ, ਉਹ ਟੁੱਟੇ ਹੋਏ ਨੂੰ, ਵਿਛੜੇ ਹੋਏ ਨੂੰ ਆਪਣੇ ਨਾਲ ਮਿਲਾਉਂਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ,
ਜਿਸ ਉੱਪਰ ਉਹਦੀ ਨਦਰ ਹੋ ਜਾਏ ਗੁਰਮੁਖੋ, ਗੁਰਬਾਣੀ ਦੀ ਬਖਸ਼ਿਸ਼ ਨਾਲ ਹਰੀ ਉਹਦੇ ਅੰਦਰ ਵਸ ਜਾਂਦਾ ਹੈ। ਚਲੋ ਜ਼ਿਆਦਾ ਡਿਟੇਲ 'ਚ ਨਹੀਂ, ਟਾਈਮ ਹੋ ਗਿਆ। ਦੇਖੋ ਮੇਰਾ ਖਿਆਲ ਸਾਨੂੰ ਨਦਰ ਹੀ ਮੰਗਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ 'ਚ ਕਿਰਪਾ, ਪ੍ਰਸ਼ਾਦ, ਅਨੁਗ੍ਰਹ, ਨਦਰ ਇਹਦਾ ਜ਼ਿਕਰ ਕੀਤਾ ਗਿਆ। ਚਲਾਕੀਆਂ ਨਾਲ ਰੱਬ ਨਹੀਂ ਮਿਲਦਾ। ਇਕਬਾਲ ਕਹਿੰਦਾ ਹੈ, ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ, ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਔਰ ਨਹੀਂ। ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ, ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਔਰ ਨਹੀਂ। ਚਲਾਕ ਬੰਦੇ ਤੇਰੇ ਕੋਲ ਚਲਾਕੀਆਂ ਤੋਂ ਬਿਨਾਂ ਕੁਛ ਵੀ ਨਹੀਂ, ਤੇਰਾ ਇਲਾਜ ਰੱਬ ਦੀ ਨਦਰ ਹੀ ਕਰ ਸਕਦੀ। ਇਲਮ ਨਾਲ ਤੇਰਾ ਇਲਾਜ ਨਹੀਂ ਹੋਣਾ, ਇਲਮ ਨਾਲ ਤੇ ਚਲਾਕ ਬਣ ਸਕਣਾ। ਜਦੋਂ ਨਦਰ ਵਰਤਦੀ ਏ ਫਿਰ ਜੀਵਨ ਘੜਿਆ ਜਾਂਦਾ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਲ। ਸਤਿਗੁਰੂ ਕਹਿੰਦੇ ਜਿਸ ਉੱਪਰ ਉਹਦੀ ਨਦਰ ਹੋ ਜਾਏ ਉਸਨੂੰ ਪ੍ਰਾਪਤੀ ਹੁੰਦੀ ਹੈ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ,
ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਆ, ਜਿਹੜੇ ਸੱਚ ਚ ਰਤੀਨ ਦਿੱਤੇ ਜਾਂਦੇ ਆ ਉਹਨਾਂ ਨੂੰ ਪ੍ਰਭੂ ਆਪ ਮਿਲਾਉਂਦਾ ਹੈ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਨਾਮ ਦੀ ਦਾਤ ਬਖਸ਼ੇ, ਸੱਚੀ ਸੇਵਾ ਦੀ ਦਾਤ ਬਖਸ਼ੇ, ਆਪਣੇ ਰੰਗ ਵਿੱਚ ਆਪੇ ਰੰਗ ਲੈ। ਸਿਰਫ ਇੱਕ ਮਿੰਟ 'ਚ ਕਹਿ ਕੇ ਹੋਲਾ ਮਹੱਲਾ ਆ ਰਿਹਾ ਗੁਰੂ ਨੇ ਕਲਗੀਧਰ ਮਹਾਰਾਜ ਦੀ ਬਖਸ਼ਿਸ਼। ਮੈਨੂੰ ਰੰਗ ਤੋਂ ਸਿਰਫ ਇਹ ਗੱਲ ਯਾਦ ਆਈ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥ 'ਚ ਪਿਚਕਾਰੀ ਪਕੜੀ ਹੈ ਨਬਖਸ਼ਿਸ਼ ਦੀ। ਉਹਦੇ ਪਿਚਕਾਰੀ 'ਚ ਜ਼ਾਫਰੀ ਰੰਗ ਭਰਿਆ ਹੈ। ਕਹਿੰਦੇ ਜਿੰਨਾ ਉੱਤੇ ਮੇਰਾ ਪਿਆਰਾ ਪ੍ਰੀਤਮ ਉਸ ਪਿਚਕਾਰੀ ਦੀਆਂ ਚਾਰ ਬੂੰਦਾਂ ਸੱਡ ਦਿੰਦਾ, ਬੇਰੰਗੀਆਂ ਨੂੰ ਰੰਗ ਦਿੰਦਾ ਹੈ, ਜਿੰਨਾ ਅੰਦਰ ਕੋਰਾ ਪਾਉਂਦੇ ਉਹਨਾਂ ਅੰਦਰ ਨਾਮ ਦੀ ਸੁਗੰਧੀ ਪੈਦਾ ਕਰ ਦਿੰਦਾ। ਭਾਈ ਸਾਹਿਬ ਕਹਿੰਦੇ ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗੋ ਰਾ ਖੁਸ਼ ਰੰਗੋ ਭੂ ਕਰਦ, ਹਰ ਬੇਰੰਗ ਨੂੰ ਰੰਗ ਦਿੱਤਾ। ਦੂਸਰਾ ਲੋਕ ਹੋਲੀ ਵਿੱਚ ਸੁੱਕਾ ਰੰਗ ਸੜਦੇ ਆ, ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਬਖਸ਼ਿਸ਼ ਦਾ ਗੁਲਾਲ ਕਹਿ, ਜਦੋਂ ਆਪਣੀ ਮੌਜ ਵਿੱਚ ਆਪਣਾ ਪੰਜਾ ਖੋਲਦਾ, ਮੁੱਠ ਖੋਲਦਾ, ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਨਾਮ ਵਿੱਚ ਰੰਗਿਆ ਜਾਂਦਾ। ਗੁਲਾਲ ਅਫਸਾਨੀਆ ਅੱਜ ਦਸਤੇ ਮੁਬਾਰਕ, ਜ਼ਮੀਨੋ ਆਸਮਾ ਰਾ ਸੁਰਖਰੂ ਕਰਦ। ਐਸੇ ਦੀਨ ਦਿਆਲ ਸਤਿਗੁਰੂ, ਉਸ ਅੱਗੇ ਅਰਦਾਸ ਕਰੀਏ, ਦਾਤਾ ਤੂੰ ਤਰਸ ਕਰ, ਬਖਸ਼ਿਸ਼ ਕਰ, ਕਿਉਂਕਿ ਨਦਰ ਕਦੀ ਗੁਣ ਔਗਣ ਨਹੀਂ ਦੇਖਦੀ, ਇਹ ਤਾਂ ਬਖਸ਼ਿਸ਼। ਕਿਰਪਾ ਕਦੀ ਸਿਲੇਬਸ ਨਹੀਂ ਦੇਖਦੀ, ਕੀ ਪਤਾ ਸੀ ਸੱਜਣ ਠੱਗ ਰਾਤ ਤੱਕ ਲੋਕ ਮਾਰਦਾ ਸਵੇਰੇ ਇਹਨੇ ਸੰਤ ਬਣ ਜਾਣਾ ਹੈ। ਕੀ ਪਤਾ ਭਾਈ ਬਿਧੀ ਚੰਦ ਅੱਜ ਮੱਝਾਂ ਖੋਲ੍ਹ ਕੇ ਲਿਆਂਦੀਆਂ ਨੇ ਸਵੇਰੇ ਗੁਰੂ ਘਰ ਸਿੱਖ ਬਣ ਜਾਣਾ। ਕੀ ਪਤਾ ਸੀ ਕੌਡੇ ਰਾਕਸ਼ ਨੇ ਅੱਜ ਕੜਾਏ ਤਪਦੇ ਪਏ ਨੇ, ਸ਼ਾਮ ਤੱਕ ਇਹਦੇ ਅੰਦਰ ਦਾ ਕੜਾਇਆ ਵੀ ਗੁਰੂ ਨੇ ਠਾ ਕੇ ਰੱਖ ਦੇਣਾ। ਕਿਉਂਕਿ ਕਿਰਪਾ ਕਦੀ ਗੁਣ ਔਗਣ ਨਹੀਂ ਦੇਖਦੀ, ਕਿਰਪਾ ਤਾਂ ਸੁਧਾ ਉਹਦਾ ਤਰਸ਼ਕ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਓ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੇ ਅੰਤਲੀਆਂ ਤੁਕਾਂ ਸਰਵਣ ਕਰੋ ਜੀ।
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮਿਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, नानक साच रत्ते प्रभ आप मिलाए। वाहे गुरु जी का खालसा, वाहे गुरु जी की फतेह।